एक ओंकार सतनाम कर्ता पुरख निर्भव निर्वैर अकाल मूरत अजूनी शैभं गुरुप्रसाद हमारी प्यारी अमृत धारी गुरनिमुख नमन ते टारी रे हमारी प्यारी अमृत धारी गुरनिमुख नमन ते टारी रे दर्शन परसन शर्षन हर्षन रंग रंगी करतारी रे दर्शन परसन शर्षन हर्षन रंग रंगी करतारी रे खिनरम गुर्गम हरदम नहजम हर कंठ नानक उरहारी रे खिनरम गुर्गम हरदम नहजम हर कंठ नानक उरहारी रे सोइने की सुई रूपे का धागा सोने की सुई रुपे का धागा सोने की सुई रुपे सोने की सुई रुपे का धागा सरज सोने की सुई रुपे का धागा नामे का चित हर सिंह लागा नामे का चित हर सिंह लागा
सोने
मन मेरो गज जेबा मेरी काती मन मेरो गज जेबा मेरी काती मप मप काटो जम की फांसी मप मप काटो जम जगत करूं, हर के गुण गाऊं, भगत करूं, हर के गुण गाऊं। आठ पहर अपना खसम त्याओ, आठ पहर अपना खसम चित हर श्योला नाम का चित हर श्योला सोने की सुई रुपए ਯਾਦ ਵਿੱਚ ਸਾਹਿਬ ਦੀ ਹਜ਼ੂਰੀ ਵਿੱਚ ਯਾਦ ਮਨਾਉਂਦੇ ਹੋਏ ਚਿਤ ਕਰਦਾ ਜੁੜਨਾ ਸਿੱਖ ਲਈਏ। ਸੱਚਮੁੱਚ ਜੁੜਨ ਵਿੱਚ ਆਨੰਦ ਹੈ। ਇਉਂ ਵੀ ਕਹਿਦੇ ਹਾਂ, ਦੋ ਤੋਂ ਇੱਕ ਹੋਣ ਵਿੱਚ ਬਹੁਤ ਆਨੰਦ ਹੈ, ਪਰ ਜੁੜਨਾ ਐਸਾ ਹੋ ਜਾਏ ਜਿਹੜਾ ਮੁੜ ਕੇ ਵਿਛੜਨਾ ਨਾ ਹੋਏ, ਐਸਾ ਜੁੜਨਾ ਹੋ ਜਾਏ ਮੁੜ ਕੇ ਟੁੱਟਣ ਦੀ ਗੱਲ ਨਾ ਹੋਵੇ, ਐਸੇ ਜੁੜ ਜਾਈਏ ਜਿਵੇਂ ਗੁਰਮੁਖ ਪਾਈ ਲੈਣਾ ਗੁਰ ਸ਼ਬਦ ਨਾਲ ਜੁੜੇ, ਐਸੇ ਗੁਰ ਸ਼ਬਦ ਨਾਲ ਜੁੜੇ ਕਿ ਗੁਰ ਸ਼ਬਦ ਦਾ ਹੀ ਰੂਪ ਹੋ ਗਏ। ਗੁਰ ਸ਼ਬਦ ਵਿੱਚ ਹੀ ਸਮਾ ਗਏ। ਐਸਾ ਜੁੜਨਾ ਹੋ ਜਾਏ ਜਿਸ ਜੁੜਨੇ ਕਰਕੇ ਐਸੀ ਫਕੀਰੀ ਮਿਲ ਜਾਏ ਜੋ ਸਾਹਿਬ ਦੇ ਦਰ ਦੀ ਫਕੀਰੀ ਹੋਵੇ। ਸੰਸਾਰ ਨੇ ਉਸ ਨੂੰ ਫਕੀਰ ਕਿਹਾ ਹੈ ਜਿਸ ਦੇ ਜੀਵਨ ਵਿੱਚ ਧਨ ਮੁੱਕ ਗਿਆ, ਮਾਇਆ ਮੁੱਕ ਗਈ ਹੈ, ਪਰ ਮੇਰੇ ਸਾਹਿਬ ਦੇ ਦਰ ਦਾ ਉਹ ਫਕੀਰ ਹੈ ਜਿਸ ਦੇ ਜੀਵਨ ਵਿੱਚ ਹਉਮੈ ਮੁੱਕ ਗਈ, ਜਿਸ ਨੇ ਗੁਰਸ਼ਬਦ ਨਾਲ ਜੁੜ ਕੇ ਗੁਰਸ਼ਬਦ ਨੂੰ ਕਮਾ ਕੇ ਆਪਣੇ ਜਿਉਂਦੇ ਜੀ ਹੀ ਮੈਂ ਅਤੇ ਮੇਰੀ ਨੂੰ ਮਾਰ ਲਿਆ। ਐਸੀ ਫਕੀਰੀ ਵਾਲੇ ਦੀ ਯਾਦ ਜਿਸ ਨੂੰ ਉਸ ਸਮੇਂ ਸੂਰਾ ਵੀ ਕਿਹਾ ਗਿਆ, ਐਸਾ ਫਕੀਰੀ ਵਾਲਾ ਫਕੀਰ ਜਿਸ ਨੇ ਗੁਰਸ਼ਬਦ ਨੂੰ ਕਮਾ ਕੇ ਐਸੀ ਅਵਸਥਾ ਪ੍ਰਾਪਤ ਕੀਤੀ, ਆਤਮ ਜਿਣੈ ਸਗਲ ਵਸ ਤਾਂ ਕਹਿ ਜਾਂ ਕਾ ਸਤਿਗੁਰੂ ਪੂਰਾ। ਅੱਜ ਜਦੋਂ ਜੁੜਨ ਦੀ ਗੱਲ ਭਗਤ ਨਾਮਦੇਵ ਜੀ ਨੇ, ਅੱਜ ਜੋ ਆਪ ਜੀ ਨੇ ਪਿੱਤਰ ਸ਼ਬਦ ਸਰਵਣ ਕੀਤਾ ਹੈ, ਇਸ ਸ਼ਬਦ ਵਿੱਚ ਕੀਤੀ ਅਤੇ ਮਨ ਵਿੱਚ ਵਿਚਾਰ ਆਉਂਦਾ ਹੈ ਜੁੜਿਆ ਕਿਵੇਂ ਜਾਏ, ਤਾਂ ਮੈਂ ਸੰਸਾਰ ਵਿੱਚ ਜਿਉਂਦੇ ਹੋਏ ਜਦੋਂ ਮੈਂ ਸੰਸਾਰ ਦੀਆਂ ਵਸਤੂਆਂ ਨੂੰ ਇੱਕ ਦੂਸਰੇ ਨਾਲ ਜੁੜਦਾ ਵੇਖਦਾ ਅਤੇ ਕੁਝ ਅਨੁਭਵ ਹੁੰਦਾ ਹੈ, ਪਰ ਉਹਨਾਂ ਜੁੜੀਆਂ ਹੋਈਆਂ ਵਸਤੂਆਂ ਨੂੰ ਜਦੋਂ ਮੈਂ ਟੁੱਟਦਾ ਵੇਖਦਾ ਫਿਰ ਖਿਆਲ ਕੁਛ ਇਸ ਤਰ੍ਹਾਂ ਦੇ ਵੀ ਬਣਦੇ ਨੇ, ਇਹ ਜੁੜਨਾ ਕਾਹਦਾ ਹੈ ਜੇ ਜੁੜ ਕੇ ਵੀ ਟੁੱਟ ਜਾਣਾ ਹੈ। ਜਦੋਂ ਮੈਂ ਜੁੜਦਾ ਵੇਖਦਾ ਇੱਟਾਂ ਨੂੰ ਇੱਟਾਂ ਨਾਲ, ਗਾਰੇ ਜਾਂ ਸੀਮਟ ਦਾ ਇਸਤੇਮਾਲ ਕਰਕੇ, ਜਦੋਂ ਮੈਂ ਲੱਕੜੀ ਨੂੰ ਲੱਕੜੀ ਨਾਲ ਜੁੜਦਾ ਵੇਖਦਾ ਸੁਰੇਸ਼ ਜਾਂ ਫੈਵੀਕਲ ਦਾ ਇਸਤੇਮਾਲ ਕਰਕੇ, ਮੈਂ ਕਾਗਜ਼ ਨੂੰ ਕਾਗਜ਼ ਨਾਲ ਜੁੜਦਾ ਵੇਖਦਾ ਗੂੰਦ ਦਾ ਇਸਤੇਮਾਲ ਕਰਕੇ, ਮੈਂ ਕੱਪੜਿਆਂ ਨੂੰ ਕੱਪੜਿਆਂ ਨਾਲ ਸਿਉਂਦਾ ਵੇਖਦਾ ਸੂਈ ਅਤੇ ਸੂਈ ਵਿੱਚ ਧਾਗੇ ਦਾ ਇਸਤੇਮਾਲ ਕਰਕੇ, ਪਰ ਮੈਂ ਇਹਨਾਂ ਨੂੰ ਟੁੱਟਦਾ ਅਤੇ ਉਧੜਦਾ ਵੀ ਵੇਖਿਆ, ਉਹ ਕਿਵੇਂ? ਜਦੋਂ ਜੁੜੀਆਂ ਹੋਈਆਂ ਇੱਟਾਂ ਦੀ ਸਮਰੱਥਾ ਤੋਂ ਵੱਧ ਕੋਈ ਭਾਰ ਪੈ ਜਾਏ ਉਹ ਜੁੜੀਆਂ ਹੋਈਆਂ ਟੁੱਟ ਜਾਂਦੀਆਂ ਨੇ। ਜੁੜੀਆਂ ਹੋਈਆਂ ਲੱਕੜੀਆਂ ਵੀ ਉਦੋਂ ਟੁੱਟੀਆਂ ਵੇਖੀਆਂ ਜਦੋਂ ਉਹਨਾਂ ਦੀ ਸਮਰੱਥਾ ਤੋਂ ਵੱਧ ਕੋਈ ਤਾਕਤ ਨੇ ਉਹਨਾਂ 'ਤੇ ਜ਼ੋਰ ਪਾਇਆ। ਸੁੰਨਤੇ ਹੋਏ ਕੱਪੜਿਆਂ ਨੂੰ ਵੀ ਉਦੋਂ ਉਧੜਦਾ ਵੇਖਿਆ ਜਦੋਂ ਉਹਨਾਂ ਦੀ ਸਮਰੱਥਾ ਤੋਂ ਵੱਧ ਕੋਈ ਖਿੱਚ ਪੈ ਗਈ ਅਤੇ ਉਹ ਉਧੜ ਗਏ ਕੱਪੜੇ ਸਿਉਂਤੇ ਹੋਏ। ਪਰ ਜਿਸ ਜੁੜਨ ਦੀ ਗੱਲ ਅੱਜ ਹੋ ਰਹੀ ਹੈ ਜਾਂ ਭਗਤ ਨਾਮਦੇਵ ਜੀ ਕਰ ਰਹੇ ਹਨ, ਉਹ ਜੁੜਨਾ ਹੈ ਵੱਡ ਸਮਰੱਥ ਪਰਮੇਸ਼ਰ ਨਾਲ ਜੁੜਨਾ। ਉਸ ਦੀ ਸਮਰੱਥਾ ਤੋਂ ਵੱਧ ਕੋਈ ਹੋਰ ਕੋਈ ਸਮਰੱਥਾ ਹੀ ਨਹੀਂ। ਜਦ ਉਸ ਦੀ ਸਮਰੱਥਾ ਤੋਂ ਵੱਧ ਹੋਰ ਕੋਈ ਸਮਰੱਥਾ ਹੀ ਨਹੀਂ, ਉਸ ਵੱਡ ਸਮਰੱਥ ਤੋਂ ਵੱਡਾ ਕੋਈ ਸਮਰੱਥ ਹੀ ਨਹੀਂ, ਇਸ ਲਈ ਜੇ ਐਸੇ ਵੱਡ ਸਮਰੱਥ ਪਰਮੇਸ਼ਰ ਨਾਲ ਕੋਈ ਜੁੜ ਜਾਏ ਉਸ ਤੋਂ ਵੱਧ ਕੋਈ ਸਮਰੱਥਾ ਨਾ ਹੋਣ ਕਰਕੇ ਫਿਰ ਟੁੱਟਣ ਦਾ ਸਵਾਲ ਹੀ ਨਹੀਂ। ਆਖੋ ਵਾਹਿਗੁਰੂ। ਫਿਰ ਵਿਛੜਨ ਦਾ ਸਵਾਲ ਹੀ ਨਹੀਂ। ਪਰ ਸਵਾਲ ਇਹ ਹੈ ਕਿ ਵੱਡ ਸਮਰੱਥ ਪਰਮੇਸ਼ਰ ਨਾਲ ਜੁੜਿਆ ਕਿਵੇਂ ਜਾਏ। ਦਾਸ ਯਤਨ ਕਰੇਗਾ ਦਿੱਤੇ ਹੋਏ ਸਮੇਂ ਵਿੱਚ ਦਾਸ ਇਸ ਵਿਸ਼ੇ ਨੂੰ ਛੂ ਸਕੇ। ਆਖੋ ਵਾਹਿਗੁਰੂ, ਕੁਝ ਸ਼ਬਦ ਵੀ ਦਾਸ ਨੇ ਤੁਹਾਡੇ ਨਾਲ ਸਾਂਝੇ ਕਰਦੇ ਹੋਏ ਤੁਹਾਡੇ ਕੋਲ ਸਿੱਖਣੇ ਹਨ। ਆਖੋ ਵਾਹਿਗੁਰੂ। ਹੁਣ ਸਵਾਲ ਇਹ ਹੈ ਕਿ ਵੱਡ ਸਮਰੱਥ ਪਰਮੇਸ਼ਰ ਨਾਲ ਜੁੜਿਆ ਕਿਵੇਂ ਜਾਏ। ਵੱਡ ਸਮਰੱਥ ਪਰਮੇਸ਼ਰ ਨਾਲ ਜੁੜਨ ਦੀ ਗੱਲ ਦਾ ਅਨੁਭਵ ਹੋ ਸਕਦਾ ਹੈ ਜੇ ਅਸੀਂ ਇਹ ਅਨੁਭਵ ਕਰ ਲਈਏ ਕਿ ਮਨੁੱਖ ਮਨੁੱਖ ਨਾਲ ਕਿਵੇਂ ਸੰਬੰਧ ਜੋੜਦਾ ਹੈ। ਜੇ ਸਾਨੂੰ ਸਮਝ ਆ ਜਾਏ ਕਿ ਬੰਦਾ ਬੰਦੇ ਨਾਲ ਕਿਵੇਂ ਸੰਬੰਧ ਜੋੜਦਾ ਹੈ, ਫਿਰ ਸਮਝ ਆ ਜਾਏਗੀ। ਮਨੁੱਖ ਮਨੁੱਖ ਨਾਲ ਸੰਬੰਧ ਜੋੜਦਾ ਬੋਲਾਂ ਕਰਕੇ। ਦੋ ਬੰਦੇ ਕੋਲੋਂ ਲੰਘ ਜਾਂਦੇ ਨੇ, ਪੁੱਛੀਦਾ ਤੁਸੀਂ ਇਸ ਬੰਦੇ ਨੂੰ ਬੁਲਾਇਆ ਨਹੀਂ, ਅਤੇ ਬੰਦਾ ਕਹਿੰਦਾ ਮੇਰੀ ਇਸ ਨਾਲ ਬੋਲਚਾਲ ਨਹੀਂ। ਇਸ ਦਾ ਭਾਵ ਇਹ ਹੋ ਗਿਆ ਜੇ ਬੋਲਚਾਲ ਨਾ ਹੋਵੇ ਤਾਂ ਸੰਬੰਧ ਕੋਈ ਨਹੀਂ। ਜਿਸ ਦੀ ਬੋਲਚਾਲ ਹੈ ਉਸ ਦੇ ਸੰਬੰਧ ਨੇ, ਜੇ ਬੋਲਚਾਲ ਨਹੀਂ ਤਾਂ ਸੰਬੰਧ ਵੀ ਨਹੀਂ। ਬੰਦੇ ਦੇ ਬੰਦੇ ਨਾਲ ਸੰਬੰਧ ਜੁੜਦੇ ਨੇ ਬੰਦੇ ਦੇ ਬੋਲਾਂ ਕਰਕੇ। ਚੰਗੇ ਬੋਲ ਸੰਬੰਧ ਜੋੜਦੇ ਨੇ, ਮਾੜੇ ਬੋਲ ਸੰਬੰਧ ਤੋੜਦੇ ਨੇ। ਇੱਕ ਗੱਲ ਨਿਸ਼ਾਨੀ ਦੱਸ ਦਿਆਂ, ਕਦੇ ਬੋਲੇ ਹੋਏ ਬੋਲਾਂ ਦੇ ਨਾਲ ਜਾਂ ਸੁਣੇ ਹੋਏ ਬੋਲਾਂ ਦੇ ਨਾਲ ਸੁਰਤ ਦਾ ਖੰਡਾਵ ਹੋ ਜਾਏ ਤਾਂ ਸਮਝ ਲੈਣਾ ਅੱਜ ਬੋਲ ਕਬੋਲ ਬੋਲੇ ਗਏ ਹਨ, ਅੱਜ ਬੋਲ ਕਬੋਲ ਸੁਣੇ ਗਏ ਹਨ। ਆਖੋ ਵਾਹਿਗੁਰੂ। ਕਬੋਲ ਬੋਲ ਹਮੇਸ਼ਾ ਹੀ ਸੁਰਤ ਦਾ ਖੰਡਾਉ ਕਰਦੇ ਨੇ। ਜੇ ਸੁਰਤ ਵਿੱਚ ਇਕਾਗਰਤਾ ਆਏ ਤਾਂ ਸਮਝਣਾ ਚਾਹੀਦਾ ਹੈ ਅੱਜ ਬੋਲੇ ਹੋਏ ਬੋਲ ਸ਼ੁਭ ਬੋਲ ਹਨ। ਜੇ ਬੰਦੇ ਦੇ ਬੋਲਾਂ ਕਰਕੇ ਬੰਦੇ ਨਾਲ ਸੰਬੰਧ ਜੁੜਦਾ ਹੈ ਤਾਂ ਹਰ ਬੰਦੇ ਦੇ ਬੋਲ ਪਿੱਛੇ ਬੰਦੇ ਦੀ ਬੋਲੀ ਦੇ ਸ਼ਬਦ ਹੁੰਦੇ ਹਨ। ਆਖੋ ਵਾਹਿਗੁਰੂ। ਜੇ ਹਰ ਬੰਦੇ ਦੇ ਬੋਲ ਪਿੱਛੇ ਬੰਦੇ ਦੀ ਬੋਲੀ ਦੇ ਸ਼ਬਦ ਹਨ ਤਾਂ ਇਉਂ ਲੱਗਦਾ ਕਿ ਬੰਦੇ ਦਾ ਬੰਦੇ ਨਾਲ ਸੰਬੰਧ ਜੁੜਦਾ ਸ਼ਬਦਾਂ ਕਰਕੇ। ਜੇ ਬੰਦੇ ਦਾ ਬੰਦੇ ਨਾਲ ਸੰਬੰਧ ਜੁੜਦਾ ਬੰਦੇ ਦੇ ਸ਼ਬਦਾਂ ਕਰਕੇ, ਸ਼ਾਇਦ ਇਸੇ ਕਰਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਪੁੱਛਿਆ ਹੋਏਗਾ ਮੋਹੋਂ ਕੇ ਬੋਲਣ ਬੋਲੀ ਹੈ ਜਿਸ ਨੂੰ ਧਰੇ ਪਿਆਰ। ਆਖੋ ਵਾਹਿਗੁਰੂ। ਮੇਰੇ ਨਿਰੰਕਾਰ, ਮੈਨੂੰ ਵੀ ਦੱਸੋ ਮੈਂ ਕਿਹੜੇ ਬੋਲ ਬੋਲਾਂ ਜਿਨ੍ਹਾਂ ਬੋਲਾਂ ਨੂੰ ਸੁਣ ਕੇ ਤੁਸੀਂ ਮੈਨੂੰ ਪਿਆਰ ਕਰੋ, ਤੇਰੇ ਨਾਲ ਸੰਬੰਧ ਜੁੜ ਜਾਏ। ਜੇ ਬੰਦੇ ਦੇ ਬੋਲੇ ਹੋਏ ਸ਼ਬਦ ਬੰਦੇ ਨਾਲ ਸੰਬੰਧ ਜੋੜਦੇ ਨੇ ਅਤੇ ਵੱਡ ਸਮਰੱਥ ਪਰਮੇਸ਼ਰ ਨਾਲ ਸੰਬੰਧ ਜੋੜਨ ਵਾਸਤੇ ਵੱਡ ਸਮਰੱਥ ਪਰਮੇਸ਼ਰ ਦੇ ਹੀ ਬੋਲ ਹੋਣਗੇ। ਵੱਡ ਸਮਰੱਥ ਪਰਮੇਸ਼ਰ ਦੇ ਬੋਲ ਵੱਡ ਸਮਰੱਥ ਪਰਮੇਸ਼ਰ ਦੀ ਬਾਣੀ ਦੁਆਰਾ ਆਉਂਦੇ ਨੇ ਅਤੇ ਬਾਣੀ ਵੱਡ ਸਮਰੱਥ ਪਰਮੇਸ਼ਰ ਦੇ ਸ਼ਬਦਾਂ ਦੁਆਰਾ ਪ੍ਰਗਟ ਹੁੰਦੀ ਹੈ। ਆਖੋ ਵਾਹਿਗੁਰੂ। ਪਰਮਾਤਮਾ ਦਾ ਮੁੱਢ ਕਦੀਮੀ ਸੁਭਾਅ ਹੈ ਜਦੋਂ ਵੀ ਵਰਤਦਾ ਹੈ ਗੁਰੂ ਰਾਹੀਂ ਵਰਤਦਾ ਹੈ। ਜੇ ਪਰਮੇਸ਼ਰ ਦੇ ਬੋਲ ਬਾਣੀ ਹੈ, ਗੁਰੂ ਰਾਹੀਂ ਵਰਤੀ ਅਤੇ ਗੁਰਬਾਣੀ। ਆਖੋ ਵਾਹਿਗੁਰੂ। ਜੇ ਬਾਣੀ ਸ਼ਬਦਾਂ ਦੁਆਰਾ ਵਰਤਦੀ ਹੈ, ਗੁਰੂ ਰਾਹੀਂ ਵਰਤੀ ਅਤੇ ਗੁਰਸ਼ਬਦ। ਇਸ ਦਾ ਭਾਵ ਇਹ ਹੋ ਗਿਆ ਕਿ ਪਰਮੇਸ਼ਰ ਨਾਲ ਸੰਬੰਧ ਜੁੜ ਸਕਦੇ ਨੇ ਗੁਰੂ ਦੇ ਸ਼ਬਦ ਕਰਕੇ। ਗੁਰੂ ਸ਼ਬਦ ਹੀ ਪਰਮੇਸ਼ਰ ਨਾਲ ਸੰਬੰਧ ਜੋੜਦਾ ਹੈ। ਲੇਕਿਨ ਇੱਕ ਸਵਾਲ ਹੈ, ਭਗਤ ਨਾਮਦੇਵ ਜੀ ਨੇ ਸੋਨੇ ਦੀ ਸੂਈ ਕਿਉਂ ਕਹੀ? ਆਖੋ ਵਾਹਿਗੁਰੂ। ਇਹ ਅਗਲਾ ਸਵਾਲ ਹੈ। ਅਸੀਂ ਇੱਕ ਵਿਚਾਰ ਬੈਠੇ ਹਾਂ ਕਿ ਗੁਰਸ਼ਬਦ ਹੀ ਪਰਮੇਸ਼ਰ ਨਾਲ ਸੰਬੰਧ ਜੋੜਦਾ ਹੈ। ਸੋਨੇ ਦੀ ਸੂਈ ਕਹਿਣ ਦਾ ਭਾਵ ਭਗਤ ਨਾਮਦੇਵ ਜੀ ਦਾ ਇਹ ਹੈ ਕਿ ਅੱਠ ਧਾਤਾਂ ਵਿੱਚੋਂ ਸੋਨੇ ਨੂੰ ਉੱਤਮ ਧਾਤ ਮੰਨਿਆ ਗਿਆ। ਆਖੋ ਵਾਹਿਗੁਰੂ। ਜੇ ਅੱਠ ਧਾਤਾਂ 'ਚੋਂ ਸੋਨੇ ਨੂੰ ਉੱਤਮ ਧਾਤ ਮੰਨਿਆ ਗਿਆ ਤਾਂ ਫੈਸਲਾ ਕਰਨਾ ਹੋਏਗਾ ਸ਼ਬਦਾਂ ਵਿੱਚੋਂ ਉੱਤਮ ਸ਼ਬਦ ਕਿਹੜਾ ਹੈ। ਆਖੋ ਵਾਹਿਗੁਰੂ। ਉਹ ਹੈ ਸਾਡੇ ਲਈ ਸੋਨੇ ਦੀ ਸੂਈ। ਆਖੋ ਵਾਹਿਗੁਰੂ। ਸ਼ਬਦਾਂ 'ਚੋਂ ਉੱਤਮ ਸ਼ਬਦ ਕਿਹੜਾ ਹੈ? ਉਹ ਹੈ ਸਾਡੇ ਲਈ ਸੋਨੇ ਦੀ ਸੂਈ। ਮਨੁੱਖੀ ਖਿਆਲ ਜਾਂ ਮਨੁੱਖੀ ਵਿਚਾਰ ਮਨੁੱਖੀ ਜੀਵਨ ਦੀ ਪ੍ਰਧਾਨਤਾ ਕਰਦੇ ਆਏ ਨੇ। ਚੰਗੇ ਖਿਆਲ ਮਨੁੱਖ ਨੂੰ ਚੰਗਾ ਬਣਾਉਂਦੇ ਨੇ, ਮੰਦੇ ਖਿਆਲ ਮਨੁੱਖ ਨੂੰ ਮੰਦਾ ਬਣਾਉਂਦੇ ਨੇ। ਮਨੁੱਖੀ ਮਨ ਨੂੰ ਮਨੁੱਖੀ ਸੰਕਲਪਾਂ ਅਤੇ ਵਿਕਲਪਾਂ ਦਾ ਸੰਗ੍ਰਹਿ ਕਿਹਾ ਗਿਆ ਹੈ। ਸਰੀਰ ਕਰਕੇ ਮਨੁੱਖ ਆਉਂਦਾ, ਸਰੀਰ ਕਰਕੇ ਚਲਾ ਜਾਂਦਾ ਹੈ, ਲੇਕਿਨ ਸਰੀਰਾਂ ਦੇ ਮਰਨ ਤੋਂ ਬਾਅਦ ਵੀ ਜੇ ਕੋਈ ਕਾਇਮ ਰਹਿੰਦੇ ਹਨ ਤਾਂ ਉੱਤਮ ਵਿਚਾਰ। ਆਖੋ ਵਾਹਿਗੁਰੂ। ਸਰੀਰਾਂ ਦੇ ਮਰਨ ਤੋਂ ਬਾਅਦ ਵੀ ਜੇ ਕੋਈ ਕਾਇਮ ਰਹਿੰਦੇ ਨੇ ਤਾਂ ਉੱਤਮ ਵਿਚਾਰ, ਜੀਵਨ ਦੀ ਅਗਵਾਈ ਕਰਦੇ ਨੇ ਉੱਤਮ ਵਿਚਾਰ, ਜੀਵਨ ਨੂੰ ਸੁਚੱਜਾ ਰਾਹ ਦਿਖਾਉਂਦੇ ਨੇ ਉੱਤਮ ਵਿਚਾਰ, ਲੇਕਿਨ ਉੱਤਮ ਵਿਚਾਰਾਂ ਦਾ ਸੋਮਾ ਹੈ ਵਾਹਿਗੁਰੂ, ਉੱਤਮ ਵਿਚਾਰਾਂ ਦਾ ਸੋਮਾ ਹੈ ਪਰਮਾਤਮਾ। ਪਰਮਾਤਮਾ ਸੋਮੇ ਤੋਂ ਉੱਤਮ ਵਿਚਾਰ ਪ੍ਰਾਪਤ ਹੁੰਦੇ ਨੇ ਪਰਮਾਤਮਾ ਦੀ ਬਾਣੀ ਦੁਆਰਾ। ਪਰਮਾਤਮਾ ਦੀ ਬਾਣੀ ਸ਼ਬਦ ਰੂਪ ਹੋ ਕੇ ਵਰਤਦੀ ਹੈ। ਸੂਰਜ ਦੀਆਂ ਕਿਰਨਾਂ ਧਰਤੀ 'ਤੇ ਆ ਕੇ ਧੁੱਪ ਕਹਿ ਲਾਉਂਦੀਆਂ ਨੇ। ਸ਼ਬਦ ਤਿੰਨ ਨੇ, ਸੂਰਜ, ਕਿਰਨਾਂ ਅਤੇ ਧੁੱਪ, ਲੇਕਿਨ ਧੁੱਪ ਅਤੇ ਕਿਰਨਾਂ ਵਿੱਚ ਕੋਈ ਅੰਤਰ ਨਹੀਂ, ਕਿਰਨਾਂ ਅਤੇ ਸੂਰਜ ਵਿੱਚ ਕੋਈ ਅੰਤਰ ਨਹੀਂ। ਨਿਰੰਕਾਰ ਪਰਮੇਸ਼ਰ ਦੀ ਬਾਣੀ ਦੀਆਂ ਕਿਰਨਾਂ ਸ਼ਬਦ ਰੂਪ ਹੋ ਕੇ ਪ੍ਰਗਟ ਹੋਈਆਂ ਨੇ। ਸ਼ਬਦ ਅਤੇ ਬਾਣੀ ਵਿੱਚ ਕੋਈ ਅੰਤਰ ਨਹੀਂ ਅਤੇ ਬਾਣੀ ਅਤੇ ਨਿਰੰਕਾਰ ਵਿੱਚ ਕੋਈ ਅੰਤਰ ਨਹੀਂ। ਇਸ ਕਰਕੇ ਤੁਹਾਡੇ ਅਤੇ ਸਾਡੇ ਲਈ ਸੋਨੇ ਦੀ ਸੂਈ ਹੈ ਗੁਰ ਸ਼ਬਦ। ਆਖੋ ਵਾਹਿਗੁਰੂ। ਸੋਨੇ ਕੀ ਸੂਈ, ਆਖੋ ਵਾਹਿਗੁਰੂ। ਕਿਉਂਕਿ ਅੱਜ ਜੁੜਨਾ ਚਾਹੁੰਦੇ ਹਾਂ, ਕਿਉਂਕਿ ਜੁੜੇ ਹੋਇਆਂ ਦੀ ਯਾਦ ਮਨਾ ਰਹੇ ਹਾਂ, ਆਖੋ ਵਾਹਿਗੁਰੂ। ਜੇ ਜੁੜੇ ਹੋਇਆਂ ਦੀ ਯਾਦ ਮਨਾ ਕੇ ਵੀ ਅਸੀਂ ਜੁੜਨਾ ਨਾ ਸਿੱਖੇ ਤਾਂ ਜੁੜਾਂਗੇ ਕਿੱਥੋਂ, ਆਖੋ ਵਾਹਿਗੁਰੂ। ਸਾਰੇ ਬੋਲੋ ਵਾਹਿਗੁਰੂ। ਹੁਣ ਅਗਲਾ ਸਵਾਲ ਹੈ, ਫਿਰ ਧਾਗਾ ਕਿਹੜਾ, ਆਖੋ ਵਾਹਿਗੁਰੂ। ਜੇ ਗੁਰ ਸ਼ਬਦ ਸੋਨੇ ਦੀ ਸੂਈ ਹੈ ਤਾਂ ਸੂਈ ਵਿੱਚ ਧਾਗਾ ਕਿਹੜਾ। ਭਗਤ ਨਾਮਦੇਵ ਜੀ ਨੇ ਸ਼ਬਦ ਵਰਤਿਆ ਰੁਪੇ ਕਾ ਧਾਗਾ। ਰੁਪੇ ਦਾ ਅਰਥ ਹੁੰਦਾ ਹੈ ਚਾਂਦੀ, ਲੇਕਿਨ ਚਾਂਦੀ ਦਾ ਧਾਗਾ ਤਾਂ ਅਸੀਂ ਕੋਈ ਸੁਣਿਆ ਹੀ ਨਹੀਂ, ਨਾ ਵੇਖਿਆ। ਇੱਥੇ ਚਾਂਦੀ ਸ਼ਬਦ ਦਾ ਵਰਤਣਾ ਇਹ ਸਿੱਧ ਕਰਦਾ ਪੱਕਾ ਧਾਗਾ, ਨਾ ਟੁੱਟਣ ਵਾਲਾ ਧਾਗਾ, ਆਖੋ ਵਾਹਿਗੁਰੂ। ਹੁਣ ਨਾ ਟੁੱਟਣ ਵਾਲਾ ਧਾਗਾ ਕਿਹੜਾ ਹੈ? ਜੇ ਗੁਰ ਸ਼ਬਦ ਸੋਨੇ ਦੀ ਸੂਈ ਹੈ ਤਾਂ ਸੂਈ ਵਿੱਚ ਧਾਗਾ ਕਿਹੜਾ? ਸੂਈ ਵਿੱਚ ਧਾਗਾ ਹੈ ਪੱਕਾ ਗੁਰ ਸ਼ਬਦ ਨੂੰ ਹੀ ਸੁਣਨਾ, ਆਖੋ ਵਾਹਿਗੁਰੂ। ਫਿਰ ਮੈਂ ਕਹਿ ਦਿਆਂ, ਇਸ ਨੂੰ ਥੋੜ੍ਹਾ ਜਿਹਾ ਬਰੀਕੀ 'ਚ ਸਮਝਣਾ। ਗੁਰ ਸ਼ਬਦ ਨੂੰ ਹੀ ਸੁਣਨਾ, ਇਹ ਧਾਗਾ ਪਾਉਣਾ। ਇੱਕ ਬੇਨਤੀ ਕਰਾਂ, ਜਦੋਂ ਮੈਂ ਪੜ੍ਹਦਾ ਸੀ ਤਾਂ ਸਾਡੇ ਪ੍ਰੋਫੈਸਰ ਕਹਿੰਦੇ ਸੀ, ਪਲੀਜ਼ ਅਟੈਨਸ਼ਨ, ਧਿਆਨ ਨਾਲ ਸੁਣ, ਆਖੋ ਵਾਹਿਗੁਰੂ, ਧਿਆਨ ਨਾਲ ਸੁਣ। ਜਦੋਂ ਉਹ ਕਹਿੰਦੇ ਸੀ ਨਾ ਧਿਆਨ ਨਾਲ ਸੁਣ, ਤਾਂ ਮੈਂ ਸੁਣਾਉਣ ਵਾਲੇ ਨਾਲ ਜੁੜ ਜਾਂਦਾ ਸੀ। ਜੋ ਕੁਛ ਸ਼ਬਦ ਸੁਣਾਉਂਦੇ ਸੀ, ਜੋ ਕੁਝ ਮੇਰਾ ਪ੍ਰੋਫੈਸਰ ਸੁਣਾਉਂਦਾ ਸੀ, ਮੈਂ ਉਸ ਨਾਲ ਜੁੜ ਜਾਂਦਾ ਸੀ। ਗੁਰ ਸ਼ਬਦ ਸੂਈ ਵਿੱਚ ਗੁਰ ਸ਼ਬਦ ਨੂੰ ਸੁਣਨਾ ਹੀ ਧਾਗਾ ਪਾਉਣਾ। ਅੱਜ ਕੀ ਹੋ ਰਿਹਾ? ਨਿਤਨੇਮ ਤਾਂ ਹੋ ਰਿਹਾ, ਪਾਠ ਵੀ ਹੋ ਰਹੇ ਨੇ, ਲੇਕਿਨ ਭਟਕਣਾ ਕਿਉਂ ਹੈ? ਅਸੀਂ ਗੁਟਕਾ ਫੜ ਕੇ ਪਾਠ ਕਰਕੇ ਖਿੱਚਦੇ ਕਿਉਂ ਹਾਂ? ਗੁਰਦੁਆਰੇ ਆ ਕੇ ਵੀ ਖਪਦੇ ਕਿਉਂ ਹਾਂ? ਸਾਨੂੰ ਸ਼ਾਂਤੀ ਕਿਉਂ ਨਹੀਂ? ਕਲਪਨਾ ਕਿਉਂ ਹੈ? ਕਾਰਨ ਕੀ ਹੈ? ਪਾਠ ਹੋ ਰਿਹਾ, ਲੇਕਿਨ ਕੀਤੇ ਹੋਏ ਪਾਠ ਨੂੰ ਖੁਦ ਸੁਣਿਆ ਨਹੀਂ ਜਾ ਰਿਹਾ। ਆਖੋ ਵਾਹਿਗੁਰੂ, ਸੁਣਿਆ ਨਹੀਂ ਜਾ ਰਿਹਾ। ਇਸ ਕਰਕੇ ਜਦ ਮੈਂ ਨਿਤਨੇਮ ਕਰਦਾ, ਮੈਨੂੰ ਤਾਂ ਇਹ ਵੀ ਨਹੀਂ ਪਤਾ ਹੁੰਦਾ ਕਿਹੜੀ ਪੰਕਤੀ ਪੜ੍ਹੀ ਕਿਹੜੀ ਨਹੀਂ ਪੜ੍ਹੀ। ਆਖੋ ਵਾਹਿਗੁਰੂ। ਕਾਸ਼ ਕਿ ਮੈਂ ਪੰਕਤੀ ਪੜ੍ਹਨ ਤੋਂ ਪਹਿਲਾਂ, ਦੂਸਰੀ ਪੜ੍ਹਨ ਤੋਂ ਪਹਿਲਾਂ ਇਹ ਤਸੱਲੀ ਕੀਤੀ ਹੋਵੇ, ਪਹਿਲੀ ਸੁਣ ਲਈ। ਜਦੋਂ ਮੈਂ ਛੋਟਾ ਜਿਹਾ ਸੀ ਨਾ, ਜਨਮ ਹੋਇਆ, ਸ਼ਾਇਦ ਤੁਹਾਨੂੰ ਵੀ ਚੇਤੇ ਨਹੀਂ ਹੋਣਾ, ਆਪਣੇ ਆਪ ਨੂੰ ਚੇਤਾ ਭੁੱਲ ਜਾਂਦਾ, ਸਭ ਤੋਂ ਪਹਿਲਾਂ ਸੁਣਿਆ ਹੀ ਸੀ। ਜਨਮ ਲੈਣ ਤੋਂ ਬਾਅਦ ਬੋਲਿਆ ਤਾਂ ਨਹੀਂ, ਪਹਿਲਾਂ ਸੁਣਿਆ ਹੀ ਸੀ। ਹਿੰਦੀ ਸੁਣਾਈ, ਹਿੰਦੀ ਸੁਣੀ, ਪੰਜਾਬੀ ਸੁਣਾਈ, ਪੰਜਾਬੀ ਸੁਣੀ, ਉਰਦੂ ਸੁਣਾਇਆ, ਉਰਦੂ ਸੁਣਿਆ, ਚੰਗਾ ਸੁਣਾਇਆ, ਚੰਗਾ ਸੁਣਿਆ, ਮਾੜਾ ਸੁਣਾਇਆ, ਮਾੜਾ ਸੁਣਿਆ, ਜੋ ਸਮਾਜ ਨੇ ਸੁਣਾਇਆ, ਪਰਿਵਾਰ ਨੇ ਸੁਣਾਇਆ, ਸੰਸਾਰ ਨੇ ਸੁਣਾਇਆ, ਸੁਣਦਾ ਹੀ ਗਿਆ। ਜਦੋਂ ਬੋਲਿਆ ਉਹੀ ਕੁਛ ਬੋਲਿਆ ਜੋ ਕੁਛ ਸੁਣਿਆ ਸੀ। ਆਖੋ ਵਾਹਿਗੁਰੂ, ਕਿਉਂਕਿ ਜੁੜਿਆ ਉਸ ਨਾਲ ਹੀ ਜੋ ਕੁਛ ਸੁਣਿਆ ਸੀ ਅੰਦਰ। ਜੇ ਮੈਂ ਹਿੰਦੀ ਸੁਣੀ ਸੀ, ਹਿੰਦੀ ਬੋਲਿਆ। ਆਖੋ ਵਾਹਿਗੁਰੂ। ਇਸ ਦਾ ਭਾਵ ਹੈ ਕਿ ਗੁਰ ਸ਼ਬਦ ਦੀ ਸੂਈ ਵਿੱਚ ਗੁਰ ਸ਼ਬਦ ਦਾ ਸੁਣਨਾ ਹੀ ਧਾਗਾ ਹੈ। ਇਹ ਗੱਲ ਮੈਂ ਹੋਰ ਕਹਿ ਦਿਆਂ, ਸਾਰੀਆਂ ਮੇਰੀਆਂ ਭੈਣਾਂ ਤਜਰਬਾ ਹੋਏਗਾ, ਛੂੰਤਾ ਤਾਂ ਜਾਂਦਾ ਹੈ ਜੇ ਧਾਗਾ ਹਮੇਸ਼ਾ ਹੀ ਸੂਈ ਦੇ ਨੱਕੇ 'ਤੇ ਹੋਵੇ। ਆਖੋ ਵਾਹਿਗੁਰੂ, ਜੇ ਸੂਈ ਦੇ ਨੱਕੇ 'ਤੇ ਧਾਗਾ ਨਹੀਂ, ਮਸ਼ੀਨ ਚਲਦੀ ਰਹੇਗੀ, ਸੂਈ ਚਲਦੀ ਰਹੇਗੀ, ਸੂਣਾ ਨਹੀਂ ਹੋਏਗਾ। ਜੇ ਗੁਰ ਸ਼ਬਦ ਦਾ ਸੁਣਨਾ ਨਹੀਂ, ਸੁਣਨਾ ਗੁਰੂ ਦੇ ਸ਼ਬਦ ਦਾ ਹੀ ਹੋਣਾ ਚਾਹੀਦਾ। ਜਿਸ ਸਾਈਂ ਨਾਲ ਜੁੜਦੇ ਹੋ ਉਸੇ ਦੇ ਸ਼ਬਦ ਦਾ ਹੀ ਸੁਣਨਾ ਆਉਣਾ ਚਾਹੀਦਾ, ਜਿਸ ਸਾਈਂ ਨਾਲ ਜੁੜਨਾ ਚਾਹੁੰਦੇ ਉਸੇ ਦੇ ਸ਼ਬਦ ਦਾ ਹੀ ਸੁਣਨਾ ਆਉਣਾ ਚਾਹੀਦਾ, ਉਸੇ ਦੀ ਬਾਣੀ ਦਾ ਹੀ ਸੁਣਨਾ ਆਉਣਾ ਚਾਹੀਦਾ, ਉਸੇ ਦੇ ਵਿਚਾਰਾਂ ਦਾ ਸੁਣਨਾ ਆਉਣਾ ਚਾਹੀਦਾ। ਜੇ ਕੱਚੀ ਸੁਣੋਗੇ ਤਾਂ ਕੱਚੇ ਨਾਲ ਜੁੜੋਗੇ, ਮੈਂ ਤਾਂ ਨਹੀਂ ਕਹਿੰਦਾ। ਆਖੋ ਸੱਚੀ ਸੁਣੋਗੇ ਸੱਚੇ ਨਾਲ ਜੁੜੋਗੇ, ਆਖੋ ਵਾਹਿਗੁਰੂ। ਕੱਚੀ ਸੁਣੋਗੇ ਕੱਚੇ ਨਾਲ ਜੁੜੋਗੇ, ਸੱਚੀ ਸੁਣੋਗੇ ਸੱਚੇ ਨਾਲ ਜੁੜੋਗੇ, ਜੁੜੋਗੇ ਉਸ ਦੇ ਨਾਲ ਜਿਸ ਨੂੰ ਸੁਣਿਆ। ਜੇ ਅਗਰ ਸੱਚਮੁੱਚ ਸੱਚੀ ਨੂੰ ਸੁਣਿਆ, ਤੁਸੀਂ ਸੱਚੇ ਨਾਲ ਜੁੜੋਗੇ। ਸੂਈ ਦੇ ਨੱਕੇ 'ਤੇ ਧਾਗਾ ਹੋਵੇ ਸਿਉ ਲਓਗੇ, ਜੇ ਸੂਈ ਦੇ ਨੱਕੇ 'ਤੇ ਧਾਗਾ ਨਹੀਂ, ਸੂਈ ਤਾਂ ਚੱਲਦੀ ਰਹੇਗੀ। ਜੇ ਤੁਹਾਡਾ ਗੁਰ ਸ਼ਬਦ ਦੀ ਸੁਣਨਾ ਨਹੀਂ, ਪਾਠ ਤਾਂ ਹੋ ਰਿਹਾ ਪਰ ਜੁੜਨਾ ਕੋਈ ਨਹੀਂ। ਆਖੋ ਵਾਹਿਗੁਰੂ, ਮੈਂ ਆਪਣੇ ਕੋਲੋਂ ਕੋਈ ਗੱਲ ਨਹੀਂ ਕਹਿਣੀ, ਕੁਛ ਪ੍ਰਮਾਣ ਤੁਹਾਡੇ ਨਾਲ ਸਾਂਝੇ ਕਰਨੇ ਨੇ। ਆਖੋ ਵਾਹਿਗੁਰੂ, ਫਿਰ ਅਗਲਾ ਸ਼ਬਦ ਬੋਲਾਂਗਾ। ਭਾਈ ਮਨਸੁਖ ਜੀ ਅਤੇ ਭਾਈ ਭਗੀਰਥ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ 'ਤੇ ਮੱਥਾ ਟੇਕ ਰਹੇ ਨੇ। ਜਦੋਂ ਭਾਈ ਭਗੀਰਥ ਨੇ ਮੱਥਾ ਟੇਕਿਆ ਤਾਂ ਧੰਨ ਗੁਰੂ ਨਾਨਕ ਬੋਲੇ, ਭਾਈ ਭਗੀਰਥ ਬੜਾ ਭਲਾ ਕੀਤਾ ਜੀ, ਬਚਨ ਪਾਲੇ ਜੀ, ਸਮੇਂ ਸਿਰ ਪਹੁੰਚ ਗਿਆ। ਪਰ ਭਾਈ ਮਨਸੁਖ ਰਸਤੇ 'ਚ ਕਹਿੰਦਾ ਸੀ, ਭਾਈ ਭਗੀਰਥ ਤੇਰੇ ਸਤਿਗੁਰੂ ਨੂੰ ਤਾਂ ਜਾਣਾ ਜੇ ਮੇਰਾ ਨਾਂ ਲੈ ਕੇ ਮੈਨੂੰ ਬੁਲਾਉਣ। ਧੰਨ ਗੁਰੂ ਨਾਨਕ ਕਹਿਣ ਲੱਗੇ, ਭਾਈ ਭਗੀਰਥ ਭਲਾ ਕੀਤਾ ਜੀ, ਤੂੰ ਬਚਨ ਪਾਲੇ ਜੀ, ਸਮੇਂ ਸਿਰ ਪਹੁੰਚ ਗਿਆ। ਇਹ ਨਾਲ ਭਾਈ ਮਨਸੁਖ ਨੂੰ ਵੀ ਲਿਆਇਆ, ਇਸ ਮਨਸੁਖ ਨੂੰ ਪੁੱਛ, ਇਹ ਨਾਂ ਦਾ ਹੀ ਮਨਸੁਖ ਹੈ ਕਿ ਇਸਨੇ ਮਨ ਦਾ ਸੁੱਖ ਪ੍ਰਾਪਤ ਵੀ ਕੀਤਾ ਹੈ। ਆਖੋ ਵਾਹਿਗੁਰੂ, ਜਦੋਂ ਮਨਸੁਖ ਨੇ ਇਹ ਗੱਲ ਸੁਣੀ, ਚਰਨੀ ਡਿੱਗ ਪਿਆ, ਕਹਿਣ ਲੱਗੇ, ਸਤਿਗੁਰੂ ਜੀ, ਮੈਂ ਵਪਾਰੀਆਂ 'ਚੋਂ ਵੱਡਾ ਵਪਾਰੀ ਜ਼ਰੂਰ ਹਾਂ, ਮੈਂ ਹਰ ਪ੍ਰਕਾਰ ਦਾ ਧੰਦਾ ਕਰਕੇ ਵੇਖ ਲਿਆ, ਪਰ ਮੈਂ ਤੇਰੇ ਦਰਬਾਰ ਵਿੱਚ, ਤੇਰੀ ਹਜ਼ੂਰੀ ਵਿੱਚ ਸੱਚ ਕਹਿੰਦਾ, ਮੈਂ ਮਨ ਦਾ ਸੁੱਖ ਪ੍ਰਾਪਤ ਨਹੀਂ ਕੀਤਾ। ਅਜੇ ਤੱਕ ਮੈਨੂੰ ਮਨ ਦਾ ਸੁੱਖ ਪ੍ਰਾਪਤ ਨਹੀਂ ਹੋਇਆ, ਤੇਰੇ ਤੇਰੇ ਦਰ 'ਤੇ ਆ ਕੇ ਅੱਜ ਇਹ ਅਨੁਭਵ ਹੋਇਆ, ਸ਼ਾਂਤ ਸਹਿਜ 'ਤੇ ਜੀਵਨ ਦੀ ਪ੍ਰਸੰਨਤਾ ਤੇਰੇ ਦਰ ਤੋਂ ਮਿਲਦੀ ਹੈ। ਇਹ ਮੈਨੂੰ ਯਕੀਨ ਹੋ ਗਿਆ ਕਿ ਦੁੱਖਾਂ ਦਾ ਪਲਾਇਣ ਤੇਰੇ ਦਰ ਤੋਂ ਹੋ ਸਕਦਾ ਹੈ, ਇਸ ਕਰਕੇ ਮੈਂ ਤੇਰੇ ਚਰਨਾਂ ਵਿੱਚ ਇਹ ਗੱਲ ਕਹਿਣਾ, ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ, ਅੱਜ ਤੋਂ ਬਾਅਦ ਮੈਂ ਧੰਦੇ ਨਹੀਂ ਕਰਾਂਗਾ, ਮੈਂ ਧੰਦੇ ਕਿਉਂ ਕਰਾਂ ਜਿਨ੍ਹਾਂ ਧੰਦਿਆਂ ਨੇ ਮੈਨੂੰ ਮਨ ਦਾ ਸੁੱਖ ਨਹੀਂ ਦਿੱਤਾ। ਅਤੇ ਧੰਨ ਗੁਰੂ ਨਾਨਕ ਬੋਲੇ, ਭਾਈ ਮਨ ਸੁੱਖ ਕੀ ਕਹਿੰਦਾ, ਤੂੰ ਧੰਦੇ ਨਹੀਂ ਕਰੇਗਾ, ਜਗ ਧੰਦੜੇ ਲਾਇਆ ਪਰਮੇਸ਼ਰ ਨੇ। ਧੰਨ ਗੁਰੂ ਨਾਨਕ ਕਹਿਣ ਲੱਗੇ, ਮੈਂ ਧੰਦੇ ਬੰਦ ਕਰਾਉਣ ਨਹੀਂ ਆਇਆ। ਆਖੋ ਵਾਹਿਗੁਰੂ, ਮੈਂ ਧੰਦੇ ਸਫਲ ਕਰਾਉਣ ਆਇਆ। ਭਾਈ ਮਨਸੁਖ, ਮੈਂ ਧੰਦੇ ਬੰਦ ਕਰਾਉਣ ਨਹੀਂ ਆਇਆ, ਵਿਹਲੜਾਂ ਨੂੰ ਗੁਰੂ ਨਾਨਕ ਪਸੰਦ ਨਹੀਂ ਕਰਦੇ। ਗੁਰੂ ਨਾਨਕ ਦਾ ਤਾਂ ਸੰਦੇਸ਼ ਹੈ, ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਭਾਈ ਮਨਸੁਖ, ਮੈਂ ਧੰਦੇ ਬੰਦ ਕਰਾਉਣ ਨਹੀਂ ਆਇਆ, ਮੈਂ ਧੰਦਿਆਂ ਨੂੰ ਸਫਲ ਕਰਾਉਣ ਆਇਆ। ਭਾਈ ਮਨਸੁਖ, ਤੂੰ ਜ਼ਰੂਰ ਕਹਿੰਦਾ ਹੋਏਗਾ, ਸਾਰਾ ਸੰਸਾਰ ਕਹਿੰਦਾ ਕਿ ਜਦੋਂ ਸੰਸਾਰ ਦੀ ਕੋਈ ਕਾਰ ਕਰੇਗਾ, ਹੱਥ ਸੰਸਾਰ ਦੀ ਕਾਰ ਵਿੱਚ ਹੋਣੇ ਚਾਹੀਦੇ ਨੇ। ਹਰ ਬੰਦਾ ਕਹਿੰਦਾ ਹੱਥ ਸੰਸਾਰ ਦੀ ਕਾਰ ਵਿੱਚ ਹੋਣੇ ਚਾਹੀਦੇ ਨੇ। ਧੰਨ ਗੁਰੂ ਨਾਨਕ ਕਹਿਣ ਲੱਗੇ, ਮੈਨੂੰ ਕੋਈ ਇਤਰਾਜ਼ ਨਹੀਂ, ਜਿਸ ਨੇ ਸੰਸਾਰ ਦੀ ਕਾਰ ਕਰਨੀਆਂ ਹੋਏਗੀ ਹੱਥਾਂ ਦੇ ਨਾਲ। ਗੁਰੂ ਨਾਨਕ ਕਹਿਣ ਲੱਗੇ, ਭਾਈ ਮਨਸੁਖ, ਠੀਕ ਹੈ, ਬਿਲਕੁਲ ਹੱਥ ਸੰਸਾਰ ਦੀ ਕਾਰ ਵਿੱਚ ਹੋਣੇ ਚਾਹੀਦੇ ਨੇ, ਲੇਕਿਨ ਇੱਕ ਗੱਲ ਤਾਂ ਯਾਦ ਰੱਖ, ਜਿਸ ਨੇ ਹੱਥ ਦਿੱਤੇ ਨੇ, ਚਿੱਤ ਤਾਂ ਉਸ ਨਿਰੰਕਾਰ ਵਿੱਚ ਹੋਣਾ ਚਾਹੀਦਾ। ਆਖੋ ਵਾਹਿਗੁਰੂ, ਤੂੰ ਹੱਥ ਰੱਖ ਸੰਸਾਰ ਦੀ ਕਾਰ ਵਿੱਚ, ਜਿਸ ਨੇ ਹੱਥ ਦਿੱਤੇ ਨੇ, ਚਿੱਤ ਤਾਂ ਉਸ ਨਿਰੰਕਾਰ ਵਿੱਚ ਰੱਖ। ਇਹ ਬੰਦੇ, ਤੂੰ ਗੁਰਦੁਆਰੇ ਬੈਠਾ ਵੀ ਚਿੱਤ ਤੇਰਾ ਪਰਿਵਾਰ ਵਿੱਚ ਹੁੰਦਾ ਹੈ, ਕਦੇ ਵੀ ਐਸਾ ਵੀ ਹੋਇਆ ਤੂੰ ਬੈਠਾ ਪਰਿਵਾਰ ਵਿੱਚ ਹੋਵੇਂ, ਜੇ ਚਿੱਤ ਤੇਰਾ ਨਿਰੰਕਾਰ ਵਿੱਚ ਹੋਵੇ, ਕਦੇ ਐਸਾ ਵੀ ਹੋਵੇ ਤੂੰ ਬੈਠਾ ਸੰਸਾਰ ਵਿੱਚ ਹੋਵੇਂ, ਚਿੱਤ ਤੇਰਾ ਪਰਵਰਦਗਾਰ ਵਿੱਚ ਹੋਵੇ,
ਸ਼ਾਕਾ ਜੀ ਨੂੰ ਕਿਹਾ ਸੀ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ, ਕਦੇ ਐਸਾ ਵੀ ਹੋਵੇ ਹੱਥ ਵਿੱਚ ਤੇਰੇ ਛਾਬਾ ਹੋਵੇ ਅਤੇ ਚਿੱਤ ਵਿੱਚ ਤੇਰੇ ਕਾਬਾ ਹੋਵੇ। ਆਖੋ ਵਾਹਿਗੁਰੂ, ਜੇ ਅਗਰ ਚਿੱਤ ਵਿੱਚ ਨਹੀਂ, ਧੰਦਾ ਕਰਤੇ ਆ ਨਿਫਲ ਜਨਮ ਗਵਾਇਆ, ਸੁਖ ਦਾਤਾ ਮਨ ਨਾ ਵਸਾਇਆ। ਆਖੋ ਵਾਹਿਗੁਰੂ। ਭਾਈ ਮਨ ਸੁਖ ਨੇ ਹੱਥ ਜੋੜ ਲਏ, ਕਹਿਣ ਲੱਗੇ ਸਤਿਗੁਰੂ ਜੀ ਜੋੜ ਲਓ, ਹੁਣ ਨਹੀਂ ਰਿਹਾ ਜਾਂਦਾ, ਹੁਣ ਜੋੜ ਲਓ, ਐਸਾ ਜੋੜੋ ਕਿ ਮੈਂ ਮੁੜ ਕੇ ਵਿਛੜਾਂ ਨਾ, ਮੈਂ ਤੁਹਾਡੇ ਨਾਲ ਜੁੜਨਾ ਚਾਹੁੰਦਾ। ਗੱਲ ਵੀ ਠੀਕ ਹੈ, ਸਿੱਖ ਤਾਂ ਗੁਰੂ ਨਾਲ ਜੁੜੇਗਾ ਤਾਂ ਹੀ ਉਹ ਸਿੱਖ ਦਾ ਭਲਾ ਹੋਏਗਾ। ਆਖੋ ਵਾਹਿਗੁਰੂ। ਜੇ ਸਿੱਖ ਗੁਰੂ ਨਾਲ ਹੀ ਨਹੀਂ ਜੁੜਿਆ ਤਾਂ ਭਲਾ ਕੀ ਹੋਣਾ। ਆਖੋ ਵਾਹਿਗੁਰੂ। ਸਿੱਖ ਅਤੇ ਗੁਰੂ ਨਾਲ ਨਾ ਜੁੜੇ, ਆਖੋ ਵਾਹਿਗੁਰੂ, ਉਹ ਸਿੱਖ ਕਰਦਾ ਹੋਇਆ। ਭਾਈ ਮਨਸੁਖ ਕਹਿਣ ਲੱਗੇ ਮਹਾਰਾਜ ਜੋੜ ਲਓ, ਧੰਨ ਗੁਰੂ ਨਾਨਕ ਕਹਿਣ ਲੱਗੇ ਸੁਣ ਭਾਈ ਮਨਸੁਖ, ਫਿਰ ਆਹ ਲੈ ਜਾ ਜਪ ਜੀ ਦੀ ਬਾਣੀ। ਆਖੋ ਵਾਹਿਗੁਰੂ। ਅੱਜ ਆਪਾਂ ਕੁਛ ਗੱਲ ਕਰਨੀ ਹੈ। ਆਖੋ ਆਹ ਲੈ ਜਾ ਜਪ ਜੀ ਦੀ ਬਾਣੀ। ਭਾਈ ਮਨਸੁਖ, ਜਿਸ ਵਕਤ ਤੂੰ ਜਪ ਜੀ ਦੀ ਬਾਣੀ ਪੜ੍ਹ ਰਿਹਾ ਹੋਵੇਂ, ਤੇਰੀ ਰਸਨਾ ਤੇ ਜਪ ਜੀ ਦੇ ਬੋਲ ਹੋਣ, ਉਸ ਵਕਤ ਇਹ ਅਨੁਭਵ ਕਰੀ ਤੇਰੀ ਰਸਨਾ ਤੇ ਪਰਮੇਸ਼ਰ ਆਪ ਬੋਲ ਰਿਹਾ। ਆਖੋ ਵਾਹਿਗੁਰੂ। ਗੁਰਸਿੱਖੋ, 400 ਸਾਲਾਂ ਮਨਾ ਰਹੇ ਹੋ ਪਹਿਲੀ ਸ਼ਤਾਬਦੀ, ਜੇ ਤੁਹਾਡੇ ਘਰਾਂ ਵਿੱਚ, ਤੁਹਾਡੇ ਬੱਚਿਆਂ ਦੀ ਰਸਨਾ ਵਿੱਚ, ਤੁਹਾਡੇ ਪਰਿਵਾਰਾਂ ਵਿੱਚ ਅਜੇ ਤੱਕ ਗੁਰੂ ਦੀ ਬਾਣੀ ਨਹੀਂ ਬੋਲੀ ਤੇ ਸਮਝ ਲੈਣਾ ਤੁਹਾਡੇ ਘਰ ਗੁਰੂ ਵੀ ਨਹੀਂ ਬੋਲਿਆ। ਆਖੋ ਵਾਹਿਗੁਰੂ। ਜੇ ਸਾਡੇ ਤੁਹਾਡੇ ਘਰਾਂ ਵਿੱਚ ਪਰਮੇਸ਼ਰ ਦੀ ਬਾਣੀ ਨਹੀਂ ਬੋਲੀ ਤੇ ਸਾਡੇ ਘਰ 'ਚ ਪਰਮੇਸ਼ਰ ਨਹੀਂ ਬੋਲਿਆ, ਭਗਵਾਨ ਨਹੀਂ ਬੋਲਿਆ, ਫਿਰ ਕੋਈ ਸ਼ੈਤਾਨ ਬੋਲ ਰਿਹਾ। ਆਖੋ ਵਾਹਿਗੁਰੂ। ਭਗਵਾਨ ਤਾਂ ਉੱਥੇ ਹੀ ਬੋਲੇਗਾ ਜਿੱਥੇ ਪਰਮੇਸ਼ਰ ਦੀ ਬਾਣੀ ਬੋਲੇਗੀ। ਆਖੋ ਵਾਹਿਗੁਰੂ। ਇੱਕ ਬੇਨਤੀ ਹੋਰ ਕਰਦੇ ਹਾਂ। ਚੰਦਨ ਦੀ ਪਹਿਚਾਣ ਹੈ ਪਾਣੀ, ਚੰਦਨ ਨੂੰ ਪਾਣੀ ਵੀ ਸੁੱਟ ਕੇ ਵੇਖੋ ਜੇ ਡੁੱਬ ਜਾਏ ਚੰਦਨ ਖਰਾ। ਹੀਰੇ ਦੀ ਪਹਿਚਾਣ ਹੈ ਹਥੌੜੀ, ਹਥੌੜੀ ਮਾਰ ਕੇ ਵੇਖੋ ਜੇ ਹੀਰਾ ਟੁੱਟ ਜਾਏ ਹੀਰਾ ਖੋਟੇ। ਸੁਨਿਆਰੇ ਦੀ ਕਸਵੱਟੀ ਪਹਿਚਾਣ ਹੈ ਸੋਨੇ ਦੀ, ਸ਼ੁੱਧ ਹੈ ਕਿ ਅਸ਼ੁੱਧ। ਜੇ ਸੁਨਿਆਰੇ ਦੀ ਕਸਵੱਟੀ ਸੋਨੇ ਦੀ ਪਹਿਚਾਣ ਹੈ, ਹਥੌੜੀ ਹੀਰੇ ਦੀ ਪਹਿਚਾਣ ਹੈ, ਜੇ ਚੰਦਨ ਦੀ ਪਹਿਚਾਣ ਹੈ ਪਾਣੀ, ਤੇ ਗੁਰਸਿੱਖੋ ਤੁਹਾਡੀ ਪਹਿਚਾਣ ਹੈ ਗੁਰਬਾਣੀ। ਆਖੋ ਵਾਹਿਗੁਰੂ। ਜੇ ਸਾਡੇ ਤੇ ਤੁਹਾਡੇ ਜੀਵਨ ਵਿੱਚ ਗੁਰਬਾਣੀ ਨਹੀਂ, ਸਾਡੇ ਜੀਵਨ ਦਾ ਸਿੱਕਾ ਖੋਟਾ ਹੈ। ਜੇ ਸਿੱਕੇ ਵਿੱਚ ਚਾਂਦੀ ਨਹੀਂ, ਸਿੱਕਾ ਖੋਟਾ ਹੈ। ਜੇ ਸਾਡੇ ਜੀਵਨ ਵਿੱਚ ਗੁਰੂ ਦੀ ਬਾਣੀ ਨਹੀਂ ਤੇ ਸਾਡਾ ਜੀਵਨ ਵੀ ਖੋਟਾ ਹੈ। ਆਖੋ ਵਾਹਿਗੁਰੂ। ਦੂਸਰੀ ਗੱਲ, ਭਾਈ ਮਨਸੁਖ, ਜਿਸ ਵਕਤ ਤੂੰ ਜਪਜੀ ਸਾਹਿਬ ਦਾ ਪਾਠ ਕਰ ਰਿਹਾ ਹੋਏਗਾ, ਬਾਣੀ ਪੜ੍ਹ ਰਿਹਾ ਹੋਏਗਾ, ਜੇ ਜਪ ਜੀ ਦੀ ਬਾਣੀ ਦੇ ਬੋਲ ਆਪ ਪੜ੍ਹ ਕੇ ਆਪ ਸੁਣੇਗਾ, ਇੱਕ ਇੱਕ ਬੋਲ ਆਪ ਬੋਲ ਕੇ ਆਪ ਸੁਣੇਗਾ, ਉਸ ਵਕਤ ਯਕੀਨ ਕਰ ਲਈ ਕਿ ਸਿੱਖ ਗੁਰੂ ਨੂੰ ਸੁਣ ਰਿਹਾ ਹੋਏਗਾ। ਆਖੋ, ਮੈਂ ਭਰੇ ਦਰਬਾਰ 'ਚ ਕਹਿ ਦਿਆਂ, ਜਿਸ ਦਿਨ ਸਿੱਖ ਨੇ ਗੁਰੂ ਨੂੰ ਸੁਣਨਾ ਸ਼ੁਰੂ ਕਰ ਦਿੱਤਾ, ਗੁਰੂ ਦੀ ਹਜ਼ੂਰੀ 'ਚ ਕਹਿ ਦਿਆਂ, ਉਸ ਦਿਨ ਸਿੱਖ ਦੇ ਘਰ ਨਾ ਦੁੱਖ ਰਹਿਣਗੇ, ਨਾ ਰੋਗ ਰਹਿਣਗੇ, ਨਾ ਸੰਤਾਪ ਰਹਿਣਗੇ। ਆਖੋ ਭਾਈ, ਜਿਸ ਦਿਨ ਸਿੱਖ ਨੇ ਗੁਰੂ ਨੂੰ ਸੁਣਿਆ, ਅੱਜ ਸਿੱਖ ਆਪਣੇ ਆਪ ਨੂੰ ਕਹਿਲਾਉਣ ਵਾਲਾ ਗੁਰੂ ਨੂੰ ਨਹੀਂ ਸੁਣਦਾ, ਹੋਰ ਬਹੁਤ ਕੁਝ ਸੁਣਦਾ। ਜਿਸ ਦਿਨ ਸਿੱਖ ਨੇ ਗੁਰੂ ਨੂੰ ਸੁਣਿਆ, ਉਸ ਦਿਨ ਗੁਰੂ ਦੀ ਗੱਲ ਸੁਣ ਲੈਣਾ, ਦੁੱਖ ਰੋਗ ਸੰਤਾਪ ਹੀ ਉਤਰੇ, ਸੁਣੀ ਸੱਚੀ ਬਾਣੀ। ਆਖੋ ਵਾਹਿਗੁਰੂ। ਉਸ ਦਿਨ ਸਿੱਖ ਦੇ ਘਰ ਨਾ ਦੁੱਖ ਰਹਿਣਗੇ, ਨਾ ਰੋਗ ਰਹਿਣਗੇ, ਨਾ ਸੰਤਾਪ ਰਹਿਣਗੇ। ਆਖੋ ਵਾਹਿਗੁਰੂ। ਅੱਜ ਰੋਂਦਾ ਕਿਉਂ ਹੈ? ਕਿਉਂਕਿ ਬਾਣੀ ਸੁਣਦਾ ਹੀ ਨਹੀਂ। ਆਖੋ ਵਾਹਿਗੁਰੂ। ਮੈਂ ਕਈ ਵਾਰੀ ਵੇਖਿਆ ਅਖੰਡ ਪਾਠ ਸਾਹਿਬ ਵੀ ਕਰਾਉਂਦਾ ਨਾਲ ਦੇ ਕਮਰੇ 'ਚ ਬੈਠਾ। ਆਖੋ ਵਾਹਿਗੁਰੂ, ਬਾਣੀ ਕਿੱਥੇ ਸੁਣਦਾ? ਆਖੋ ਵਾਹਿਗੁਰੂ। ਜਿਸ ਦਿਨ ਸਿੱਖ ਨੇ ਗੁਰੂ ਨੂੰ ਸੁਣ ਲਿਆ, ਗੁਰੂ ਨੂੰ ਸੁਣਨਾ ਕੀ ਹੈ? ਗੁਰੂ ਦੀ ਬਾਣੀ ਸੁਣਨਾ। ਗੁਰੂ ਕੋਲ ਬੈਠਣਾ ਕੀ ਹੈ? ਗੁਰਬਾਣੀ ਕੋਲ ਬੈਠਣਾ। ਗੁਰੂ ਦੀ ਨਜ਼ਦੀਕੀ ਕੀ ਹੈ? ਗੁਰਸ਼ਬਦ ਦੀ ਨਜ਼ਦੀਕੀ। ਆਖੋ ਵਾਹਿਗੁਰੂ। ਮੈਂ नागपुर भी किया सी, इत्थे भी किया, असी गुरु नूं मनदे हां, गुरु दी नहीं मनदे। आखो वाहिगुरु, मैं कहना गुरु दी मनना, गुरु नूं मनना। आखो वाहिगुरु, जे गुरु दी नहीं मनी तो गुरु नूं की मनिया। तीसरी गल कही भाई मन सुख सुन, शरीर दो होण, विचार एक हो जाण, संबंध जुड़ जाते हैं। आखो वाहिगुरु, शरीर दो होण, विचार एक हो जाण, संबंध जुड़ जाते हैं। शरीर एक होवे सुभा, शरीर दो होण सुभा एक हो जाए, संबंध जुड़ जाते हैं। और भाई मन सुख तू जुड़न की गल की है, और गुरु दिया सिखा तू गुरु नाल जुड़न की गल की है। तो सुन, जप जी की बाणी की विचार कर ली, तो इस विचार नूं कमा के विचार का रूप बन जाई, मेरी विचार भी जप जी होएगी, तेरी विचार भी जप जी होएगी। जा गुरु दा सुखा तेरा मेरा मेल हो जाएगा। और जब तेरी विचार भी जप जी तो मेरी विचार भी जप जी, कोई विछड़न का सवाल ही नहीं पैदा होंदा, सिख ते गुरु एक हो गए। आखो वाहिगुरु, बस रिश्ते जुड़ जाणगे। 400 साल मनाउण वाले हो जिन्होंने विचार एक कर ली। आखो वाहिगुरु, उन्हां दी अज असीं याद मना रहे हाँ। आखो वाहिगुरु, उन्होंने गुर शब्द नूं कमा के गुर शब्द दी विचार ही अपने जीवन का रूप बना लिया। आखो वाहिगुरु, जिन्होंने गुर शब्द दी विचार नूं ही जीवन का रूप बन गया, ते ओ तां एकमिक हो गए। आखो वाहिगुरु, एकमिक हो गए। सारे बोलो वाहिगुरु। ते उन्हां बारे भाई गुरदास की कहंदे ने, आओ इस शब्द बोल के फिर विचार नूं अगे लेके जाओ। वाहिगुरु जी कुरबाणी तिन्ना गुरसिखा, गुरबाणी नित गाए सुनन, चल